ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ।
ਇਹਨਾਂ ਨੇ ਤਾਂ ਭਾਈ ਸਰਦਾਰ ਦੀਆਂ 12 ਨੂੰ ਕੁੰਜੀ ਬਣਾ ਲਿਆ, ਇੱਥੇ ਕੋਹਰੇ ਲਿਖਿਆ ਹੋਇਆ। ਗੁਰ ਕੁੰਜੀ ਗਿਆਨ ਦੀ ਕੁੰਜੀ ਹੈ, ਗਿਆਨ ਕੁੰਜੀ ਹੈ। ਪਾਹੂ ਨਿਵਲ ਪੈਰਾਂ ਨੂੰ ਨਿਓੜ ਲੱਗਿਆ ਹੋਇਆ, ਅਤਕੜੀ ਹੁੰਦੀ ਹੈ ਜਿਵੇਂ ਨਿਓੜ ਹੁੰਦਾ ਜਾਨਵਰਾਂ ਦੇ ਪੈਰਾਂ ਨੂੰ ਲੱਗਿਆ ਹੁੰਦਾ, ਜਿਵੇਂ ਹਤਕੜੀ ਹੁੰਦੀ ਹੈ ਹੱਥ ਨੂੰ ਲੱਗੀ ਦੋਹਾਂ ਨੂੰ ਇਕੱਠੀ, ਐ ਪੈਰਾਂ ਨੂੰ ਨਿਓੜ ਲੱਗਿਆ ਹੁੰਦਾ ਉੱਠਾਂ ਦੇ ਘੋੜਿਆਂ ਦੇ। ਪਾਹੂ ਨਿਵਲ ਪੈਰਾਂ ਨੂੰ ਨਿਵਲ ਲੱਗਿਆ ਹੋਇਆ ਭੱਜ ਨਹੀਂ ਸਕਦਾ, ਮਨ ਕੋਠਾ ਤਨ ਛੱਤ। ਮਨ ਕੋਠਾ ਹੈ, ਮਨ ਮੰਦਰ ਹੈ, ਆ ਤਨ ਜਿਹੜਾ ਬਾਹਰਲਾ ਛਾਤੀ ਹੈ ਨਾ ਉੱਤੇ ਛੱਤਿਆ ਹੋਇਆ, ਛਾਤੀ ਦੇ ਅੰਦਰ ਹੈ ਉਹ ਛੱਤ, ਛਾਤੀ ਦੀ ਪਾਈ ਹੋਈ। ਮਨ ਕੋਠਾ ਤਨ ਛੱਤ।
ਛੱਤ ਦਾ ਭਾਵ ਛਾਤੀ ਹੈ ਕਿ ਜਿਹੜੀ ਉੱਪਰ ਛੱਤ ਪਾਈ ਹੁੰਦੀ ਹੈ ਉਹ?
ਛੱਤ ਪਾਈ ਆ ਪਸੜੀਆਂ ਦੀ।
ਅੱਛਾ ਜੀ,
ਪਸੜੀਆਂ ਦੀ ਛੱਤ ਪਾਈ ਆ ਹਾਰਟ ਦੇ ਉੱਤੇ, ਦਿਲ ਦੇ ਉੱਤੇ। ਤਸਮ ਦੁਆਰਾ ਅੰਦਰ ਬੰਦੇ ਖੋਜਦੇ ਲਹੋ ਹਰ ਰੋਜ, ਦਿਲ ਦੇ ਉੱਤੇ ਛੱਤ ਪਾਈ ਆ ਤਾਂ ਕਿ ਬੋਝ ਨਾ ਪੈ ਜਾ ਉਹਦੇ।
ਠੀਕ ਹੈ ਜੀ।
ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਲ ਨਾ ਕੁੰਜੀ ਹੱਥ। ਗਿਆਨ ਤੇ ਬਿਨਾ ਮਨ ਦਾ ਜਿੰਦਾ ਨਹੀਂ ਖੁੱਲਣਾ, ਤਾਕ ਨਾ ਉਗੜੈ ਅਵਲ ਨਾ ਕੁੰਜੀ ਹੱਥ। ਹੋਰ ਕਿਸੇ ਦੇ ਹੱਥ ਕੁੰਜੀ ਨਹੀਂ, ਗਿਆਨ ਦੀ ਕੁੰਜੀ ਚੱਲਣੀ ਹੈ ਇੱਥੇ। ਗਿਆਨ ਦੀ ਕੁੰਜੀ ਤੈਨੂੰ ਲੱਭਣੀ ਪੈਣੀ ਹੈ ਕਿਤੋਂ, ਗਿਆਨ ਪ੍ਰਾਪਤ ਕਰਨਾ ਪੈਣਾ ਉਸੇ ਕੁੰਜੀ ਨਾਲ, ਤੈਨੂੰ ਆਪਣਾ ਨਿਓੜ ਖੋਲਣਾ ਤਾਂ ਫਿਰ ਆਜ਼ਾਦ ਹੋਵੇਗਾ। ਹਾਂਜੀ।
ਮਹੱਲਾ ਪਹਿਲਾ। ਨਾ ਭੀਜੈ ਰਾਗੀ ਨਾਦੀ ਬੇਦੀ, ਨਾ ਭੀਜੈ ਸੁਰਤੀ ਗਿਆਨੀ ਜੋਗੀ, ਨਾ ਭੀਜੈ ਸੋਗੀ ਕੀਤੈ ਰੋਜੀ, ਨਾ ਭੀਜੈ ਰੂਪੀ ਮਾਲੀ ਰੰਗੀ।
ਧਰਮ ਨੇ ਤਰ੍ਹਾਂ ਤਰ੍ਹਾਂ ਦੇ ਮਨ ਨੂੰ ਭਿੱਜਣ ਵਾਸਤੇ ਮਨ ਭਿੱਜ ਜਾਵੇ ਕੀ ਹੈ। ਨਾ ਭੀਜੈ ਰਾਗੀ, ਰਾਗਾਂ ਨਾਲ ਨੀ ਭਿੱਜਦਾ ਮਨ ਕਦੇ ਵੀ। ਝੂਠ ਬੋਲਦੇ ਆ ਕਹਿੰਦੇ ਮਨ ਪੱਥਰ ਪਿਘਲ ਜਾਂਦਾ, ਬੜੇ ਬੜੇ ਝੂਠ ਬੋਲਦੇ ਨੇ ਧਰਮ ਦੇ ਵਿੱਚ। ਨਾ ਭੀਜੈ ਰਾਗੀ ਨਾਦੀ ਬੇਦੀ, ਬੇਦ ਪੜੇ ਤੇ ਨੀ ਭੇਜਦਾ। ਨਾਦ ਜਿਹੜਾ ਸੁਣਦੇ ਨੇ ਜੋਗੀ ਉਹਦੇ ਨਾਲ ਨੀ ਭੇਜਦਾ ਮਨ। ਨਾ ਭੀਜੈ ਸੁਰਤੀ ਗਿਆਨੀ ਜੋਗੀ, ਆ ਜਿਹੜੇ ਸੁਰਤ ਟਿਕਾਉਂਦੇ ਨੇ ਗਿਆਨੀ ਜੋਗੀ ਜੋਗ ਮਤ ਵਾਲੇ, ਉਹਨਾਂ ਦਾ ਵੀ ਮਨ ਨੀ ਭੇਜਿਆ ਕਿਸੇ ਦਾ ਅੱਜ ਤੱਕ। ਨਾ ਭੀਜੈ ਸੋਗੀ ਕੀਤੇ ਰੋਜੀ, ਸੋ ਕੀਤੇ ਤੇ ਉਹ ਸਰਦੀਆਂ ਸਰ ਉਹ ਜਿਹੜੇ ਸਰੇਵੜੇ ਨੇ ਇੱਕ ਦੂਏ ਨਾਲ ਸਿਰ ਜੋੜ ਕੇ ਰੋਂਦੇ ਨੇ, ਉਹ ਸੋ ਕਰੇ ਤੇ ਵੀ ਨੀ ਭੇਜਦਾ ਮਨ, ਉਦਾਂ ਵੀ ਨੀ ਭੇਜਦਾ। ਰੋਜ਼ ਕਰਦੇ ਰਹੋ ਚਾਹੇ ਤੁਸੀਂ, ਸਾਨੂੰ ਚੱਕ ਲੈ ਤੂੰ ਜੇ ਸਾਨੂੰ ਗਿਆਨ ਨੀ ਦੇਣਾ, ਅਸੀਂ ਬਹੁਤ ਦੁਖੀ ਹਾਂ ਇੱਥੇ। ਨਾ ਭੀਜੈ ਰੂਪੀ ਬਾਲੀ ਰੰਗੀ, ਨਾ ਰੂਪ ਮੂਰਤੀ, ਰੂਪ ਮੂਰਤੀ ਦੇ ਤਰ੍ਹਾਂ ਤਰ੍ਹਾਂ ਦੇ ਰੂਪ ਬਣਾ ਲੈ, ਰੂਪ ਦੇ ਦਰਸ਼ਨ ਨਾਲ ਮਾਲਾ ਫੇਰਨ ਨਾਲ ਨਹੀਂ ਭੇਜਦਾ, ਬਚ ਕੇ ਗਿਆ। ਬੱਚਿਆ ਤਾਂ ਕੁਝ ਵੀ ਨੀ, ਧਰਮ ਤਾਂ ਕੋਈ ਵੀ ਨੀ ਬਚਿਆ, ਤੇ ਫਿਰ ਜਦ ਬਚਿਆ ਹੀ ਕੋਈ ਨੀ, ਸਾਰੇ ਇਕੱਠੇ ਹੋ ਕੇ ਗਲ ਪੈਣਾ ਹੀ ਸੀ ਇਹਨਾਂ ਨੇ ਗੁਰੂ ਘਰ ਦੇ, ਜਦ ਪੰਗੇ ਲੈਣ ਦੇ ਹਟਦੇ ਹੀ ਨੀ ਤੇ ਫਿਰ ਗਲ ਤਾਂ ਪੈਣਗੇ ਹੀ ਉਹ। ਹਾਂਜੀ।
ਨਾ ਭੀਜੈ ਤੀਰਥੀ ਭਵੀਏ ਨੰਗੀ, ਨਾ ਭੀਜੈ ਦਾਤੀ ਕੀਤੈ ਪੁੰਨੀ, ਨਾ ਭੀਜੈ ਬਾਹਰੀ ਬੈਠਿਆ ਸੁੰਨੀ, ਨਾ ਭੀਜੈ
ਦੋ ਚਾਰ ਕੁ ਹੋਰ ਰਹਿ ਗਏ ਉਹ ਵੀ ਗਿਣਤੇ। ਨਾ ਭੀਜੈ ਤੀਰਥ ਭਵੀਐ ਨੰਗੀ, ਨੰਗੇ ਪੈਰੀ ਤੀਰਥਾਂ ਤੇ ਫਿਰਦੇ ਹੋ, ਇਹਦੇ ਨਾਲ ਮਨ ਨੀ ਭੇਜਣਾ, ਕੁਛ ਨੀ ਪ੍ਰਾਪਤੀ ਹੋਣੀ। ਨਾ ਭੀਜੈ ਦਾਤੀ ਕੀਤੇ ਪੁੰਨੀ, ਦਾਤਾਂ ਜਾ ਕੇ ਪੁੰਨ ਕਰਦੇ ਹੋ ਤੀਰਥਾਂ ਤੇ ਬੁੱਲ ਨਹੀਂ ਭੇਜਣਾ, ਮਨ ਦੀ ਤਸੱਲੀ ਨਹੀਂ ਹੋਣੀ। ਨਾ ਭੀਜੈ ਬਾਹਰ ਬੈਠਿਆ ਸੁਧੀ, ਉਹ ਬਾਹਰ ਜਾ ਕੇ ਜੰਗਲਾਂ ਚ ਸੁਣ ਸਰਾਂ ਦੇ ਵਿੱਚ ਬਹਿ ਗਏ, ਜੋਗੀ ਬਣ ਕੇ ਪੜੀਆਂ ਚ ਬਹਿ ਗਿਆ ਕੋਈ ਕਦੇ ਉਹ ਮਨ ਨਹੀਂ ਭਜਣਾ ਇਹਨਾਂ ਤੋਂ ਬੋਲਦਾ ਭਜਣਾ ਕਿਵੇਂ ਉਹ ਗਾਹਾਂ ਦੱਸਣਗੇ
ਦਸਮ ਗ੍ਰੰਥ ਜਿਹੜੀ ਤੁਕ ਹੈ ਉਹ ਦੱਸੋ ਜਿੱਥੇ ਕਹਿੰਦੇ ਆ ਭਾਂਤ ਭਾਂਤ ਕੇ ਤੀਰਥ ਨਹਾਨਾ ਉਹ ਸ਼ੱਕ ਲੈਣ ਪੈਂਦਾ ਕਿ ਨੌਵੇਂ ਪਾਤਸ਼ਾਹ ਤੀਰਥ ਨਹਾਉਂਦੇ ਸੀ ਇਹਦਾ ਕੀ ਭਾਵ ਹੈ ਜੀ
ਪੂਰਬ ਕੀ ਪੂਰਬ ਕੀ ਉਹ ਪਿਆਨਾ ਭਾਂਤ ਭਾਂਤ ਕੇ ਤੀਰਥ ਨਹਾਨਾ ਜਬ ਤੇ ਜਾਤ ਤ੍ਰਿਵੇੜੀ ਪਏ ਪੁੱਤ ਨਾਨਕ ਕਰਤ ਬਤਾਏ ਉਹਨਾਂ ਨੇ ਇਹਦਾ ਨਹੀਂ ਕਿਹਾ ਸਾਨੂੰ ਅਸੀਂ ਮੁਕਤੀ ਲੈਣ ਗਏ ਤੇ ਉਹ ਤਾਂ ਸਿੱਖਿਆ ਦੇਣ ਗਏ ਤੇ ਉਹਨੂੰ ਤੀਰਥਾਂ ਤੇ ਆਹੀ ਗੱਲ ਕਰਨ ਗਏ ਤੇ ਜਿਹੜੀ ਕਹਿ ਰਹੇ ਤੇ ਮਾਨੀ ਭੇਜਿਆ ਕਿਸੇ ਦਾ ਭੇਜਿਆ ਤਾਂ ਦੱਸੋ ਇਹੀ ਗੱਲ ਉੱਥੇ ਜਾ ਕੇ ਕਹੀ ਹੈ ਜਿਹੜੀ ਕਹਿ ਰਹੇ ਨੇ ਤੀਰਥ ਤੇ ਜਾ ਕੇ ਕਹੀ ਹੈ ਗੱਲ
ਕਿਉਂਕਿ ਤੀਰਥਾਂ ਤੇ ਇਕੱਠ ਕਾਫੀ ਹੋ ਜਾਂਦਾ ਫਿਰ ਸੰਗਤ ਨਾਲ ਸੰਪਰਕ ਕਰਨਾ ਸੌਖਾ
ਕਠਿਆ ਨਾਲ ਸੰਪਰਕ ਹੋ ਗਿਆ
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਗਏ ਆ ਜਿੱਥੇ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਵੀ ਕੋਈ ਮੇਲਾ ਜਾਂ ਤੀਰਥ ਲੱਗਿਆ ਹੋਵੇ ਉੱਥੇ ਗੱਲ ਕਰਨੀ ਸੌਖੀ ਹੈ
ਕੱਲੇ ਕੱਲੇ ਨੂੰ ਕਿੱਥੇ ਲੱਭਦੇ ਫਿਰਦੇ
ਠੀਕ ਹੈ ਪਰ ਉਹਨਾਂ ਨੇ ਤੀਰਥਾਂ ਤੇ ਜਾ ਕੇ ਮੁਕਤੀ ਨਹੀਂ ਲਈ ਚਾਹੇ ਜਿਹੜੇ ਤੀਰਥ ਨਹਾਨਾ ਹੈ ਸ਼ੰਕਾ ਖੜੀ ਕਰਦੇ ਆ ਬਹੁਤ ਲੋਕ ਕਿ ਨੌਵੇਂ ਪਾਤਸ਼ਾਹ ਤੀਰਥਾਂ ਤੇ ਆਪ ਨਹਾਏ ਆ ਦਸਮ ਪਾਤਸ਼ਾਹ ਦੇ ਵਾਸਤੇ ਵਰਦਾਨ ਲੈਣ ਨੂੰ
ਉੱਥੇ ਤਾਂ ਲਿਖਿਆ ਨਹੀਂ ਹੋਇਆ ਗੱਲ ਇਹ ਥੋੜੀ ਲਿਖਿਆ ਹੋਇਆ ਵੀ ਉਹ ਵਰਦਾਨ ਵਾਸਤੇ ਗਏ ਨੇ ਉਹਨਾਂ ਨੂੰ ਕਿਸੇ ਨੇ ਕਿਹਾ ਸੀ ਵੀ ਤੁਸੀਂ ਜਾਓ ਤਾਂ ਪੁੱਤਰ ਦੀ ਪ੍ਰਾਪਤੀ ਹੋਊ ਇਹ ਤਾਂ ਗੱਲ ਹੈ ਨੀ ਕਿਤੇ ਜਿਕਰ ਨਹੀਂ ਇਸ ਗੱਲ ਦਾ
ਅੱਛਾ ਇਹ ਫਿਰ ਆਪਣੇ ਕੋਲੋਂ ਜੋੜ ਲੈਣੇ ਆ ਵੀ ਸ਼ਾਇਦ
ਇਹ ਪੂਰਬ ਚਲੇ ਗਏ ਲੋਕ ਨਹਾਉਂਦੇ ਤੇ ਆਪ ਨਹਾਉਣ ਲੱਗ ਗਏ ਵਿੱਚ ਨਹਾਉਣ ਦਾ ਤਾਂ ਪਿੰਡਾਂ ਧੋਣਾ ਹੀ ਹੈ ਨਹਾਉਣ ਦਾ ਤਾਂ ਕੋਈ ਪਾਪ ਨਹੀਂ ਹੈ ਉਸ ਨਹਾਉਣ ਦਾ ਫਲ ਨਹੀਂ ਮੰਨਦੇ ਸਵਾਲ ਇਹ ਹੈ ਕਿ ਬਾਹਰਲੇ ਪਿੰਡਾਂ ਧੋਣ ਦਾ ਫਲ ਮੰਨਦੇ ਨੇ ਉਹ ਤਾਂ ਮੰਨਦੇ ਨਹੀਂ ਫਲ ਲੋਕ ਫਲ ਮੰਨਦੇ ਨੇ ਉਹ ਕਹਿੰਦੇ ਨੇ ਇਹਦਾ ਕੋਈ ਫਲ ਨਹੀਂ ਦਸਤੂਰ ਨੇ ਤੀਰਥ ਤੇ ਜਾ ਕੇ ਵੀ ਮਤਭੇਦ ਤਾਂ ਉਹੀ ਰਹੇ ਨੇ ਮਤਭੇਦ ਤਾਂ ਫਰਕ ਨਹੀਂ ਪਿਆ
ਠੀਕ ਹੈ ਜੀ ਨਾ ਭੀਜੈ ਭੇੜ ਮਰੈ ਭੇੜ ਸੂਰ ਨਾ ਭੀਜੈ ਕੇਤੇ ਹੋਵੇ ਧੂੜ ਲੇਖਾ ਲਿਖੀਏ ਮਨ ਕੇ ਭਾਏ ਨਾਨਕ ਭੀਜੈ ਸੱਚੈ ਨਾਏ
ਇਹ ਕਹਿੰਦੇ ਨੇ ਬੜੇ ਬੜੇ ਸੂਰਮੇ ਜੇ ਰਣ ਦੇ ਵਿੱਚ ਜੁੱਜ ਕੇ ਮਰ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਗੁਰਬਾਣੀ ਨਹੀਂ ਬੁੱਝਦੀ ਇਸ ਗੱਲ ਦੁਨਿਆਵੀ ਪਦਾਰਥਾਂ ਵਾਸਤੇ ਲੜਕੇ ਬਣਨ ਵਾਲੇ ਮੁਕਤੀ ਨਹੀਂ ਪ੍ਰਾਪਤ ਕਰਿਆ ਕਰਦੇ ਭੀਜੈ ਭੇੜ ਮਰੈ ਭੇੜ ਸੂਰ ਬੜੇ ਸੂਰਮੇ ਭੇੜ ਦੇ ਵਿੱਚ ਭਿੜਕੇ ਮਰ ਜਾਂਦੇ ਨੇ ਮੁਕਤੀ ਨਹੀਂ ਪ੍ਰਾਪਤ ਹੁੰਦੀ
ਇਹ ਇਸਲਾਮ ਵਾਸਤੇ ਇਸ਼ਾਰਾ ਹੈ ਕਿ ਉਹ ਕਹਿੰਦੇ ਆ ਜਿਹੜਾ ਲੜੂਗਾ ਤੇ ਉਹ ਮੁਕਤ ਹੋ ਜੂਗਾ ਹਾਂਜੀ
ਨਾ ਇਹ ਦੂਏ ਵੀ ਕਹਿੰਦੇ ਨੇ ਸਾਰੇ ਕਹਿੰਦੇ ਨੇ ਇਹ ਗੱਲ ਨੂੰ
ਅੱਛਾ ਸਿਰਫ ਲੜਾਉਣ ਵਾਸਤੇ ਫੌਜਾਂ ਨੂੰ ਇਹ ਹਥਿਆਰ ਵਰਤਦੇ ਹਾਂ ਜੀ
ਇਹ ਸਾਰੇ ਕਹਿੰਦੇ ਨੇ ਹੁਣ ਵੀ ਕਹਿੰਦੇ ਨੇ ਸ਼ਹੀਦ ਸਾਰਿਆਂ
ਠੀਕ ਹੈ ਜੀ ਇੱਥੇ ਤਾਂ ਵੱਡੇ ਵੱਡੇ ਪੱਥਰ ਲਾ ਦਿੰਨੇ ਆ ਜੀ 100-100 ਸਾਲ ਬਾਅਦ ਵੀ ਇਹ ਮਰੇ ਸੀਗੇ
ਹਾਂਜੀ ਨਾ ਪੀਜਾ ਕਹਿੰਦੇ ਹੋ ਗਏ ਧੂੜ ਕਿੰਨੇ ਧੂੜ ਹੋ ਗਏ ਇੱਥੇ ਹੀ ਮਰ ਖੱਪ ਗਏ ਨਹੀਂ ਭੇਜਿਆ ਮਨ ਲੇਖਾ ਲਿਖੀਏ ਮਨ ਕੇ ਪਾਏ ਜਿੰਨਾ ਚਿਰ ਮਨ ਤੇ ਭਾਉਂਦਾ ਲੇਖਾ ਲਿਖਦੇ ਆ ਜਿੰਨਾ ਚਿਰ ਮਨ ਤੇ ਕਹਿਣੇ ਚੱਲਦੇ ਆ ਹੁਕਮ ਕੀਏ ਮਨ ਭਾਵਦੇ ਜਿੰਨਾ ਚਿਰ ਪ੍ਰਧਾਨਗੀ ਹੈ ਸਾਡੀ ਬੰਦੀ ਪ੍ਰਧਾਨਗੀ ਚ ਜੀਵਨ ਬਤੀਤ ਹੋ ਰਿਹਾ ਲੇਖਾ ਲਿਖੀਏ ਮਨ ਕੇ ਪਾਏ ਨਾਨਕ ਭੀਜੇ
ਸੱਚੇ ਨਾਲ
ਕਿਉਂ ਨਹੀਂ ਭਿਜਦੇ ਪਹਿਲਾਂ ਲੇਖਾ ਲਿਖੀਏ ਮਨ ਕੇ ਪਾਏ ਜੋ ਕੁਝ ਕਰ ਰਹੇ ਨੇ ਮਨ ਆਪਣੇ ਮਨ ਦੀ ਇੱਛਾ ਅਨੁਸਾਰ ਕਰ ਰਹੇ ਨੇ ਦਰਗਾਹ ਚੋਂ ਨਹੀਂ ਕਿਹਾ ਹੋਇਆ ਵੀ ਤੁਸੀਂ ਇਹ ਕੰਮ ਕਰੋ ਜੇ ਦਰਗਾਹ ਚੋਂ ਕਿਹਾ ਹੁੰਦਾ ਕਰੋ ਫਿਰ ਮਨ ਭਿਜਦਾ ਭਿਜੂ ਕੇ ਮੈਂ ਜੋ ਦਰਗਾਹ ਚੋਂ ਕਿਹਾ ਦਰਗਾਹ ਚੋਂ ਕੀ ਕਿਹਾ ਨਾਨਕ ਭੀਜੇ ਸੱਚੇ ਨਾਮ ਦਰਗਾਹ ਦਾ ਫਰਮਾਨ ਹੈ ਕਿ ਸੱਚੇ ਨਾਮ ਨਾਲ ਭਿਜੂਗਾ ਉਹ ਤਾਂ ਤੁਸੀਂ ਫਾਰਮੂਲਾ ਵਰਤਿਆ ਨੀ ਭਿੱਜ ਕੇ ਮੈਂ ਜਾਂਦਾ ਫਾਰਮੂਲੇ ਵਰਤ ਲਏ ਆਪਣੇ ਆਪਣੇ ਇਸ ਕਰਕੇ ਨੀ ਭੇਜਿਆ ਮਨ ਮੁਕਤਾ ਦੇ ਫਾਰਮੂਲੇ ਵਰਤੇ ਮਨ ਨੀ ਭੇਜਿਆ ਕਿਸੇ ਦਾ ਵੀ ਜਿਹਨੇ ਗੁਰਮਤ ਵਾਲਾ ਫਾਰਮੂਲਾ ਵਰਤ ਲਿਆ ਉਹਦਾ ਭੇਜ ਗਿਆ
ਠੀਕ ਹੈ ਜੀ ਨਾ ਭੀਜੇ ਕੇਤੇ ਹੋਵੇ ਧੂੜ ਇਹ ਤੋਂ ਕੀ ਭਾਵ ਬਣਦਾ ਜੀ
ਧੂੜ ਹੋ ਗਏ ਬੈਠੇ ਬੈਠੇ ਮਿੱਟੀ ਹੋ ਗਏ ਕਹਿੰਦੇ ਗਰਮੀਆਂ ਜੰਮ ਗਈਆਂ ਮਿੱਟੀ ਉਹ ਖਾ ਗਈ ਇਹਨਾਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ
ਅੱਛਾ ਜਿਵੇਂ ਵਾਲਮੀਕੀ ਬਾਰੇ ਕਹਿੰਦੇ
ਆਹੋ
ਠੀਕ ਹੈ ਜੀ ਵੀ ਸਮਾਧੀ ਦੇ ਵਿੱਚ ਉੱਪਰ ਪਤਾ ਨਹੀਂ ਲੱਗਿਆ ਧੂੜ ਜੰਮ ਗਈ ਹੈ ਜੀ
ਗਰਮੀ ਬਣ ਗਈ ਉੱਥੇ ਹੋ ਗਿਆ ਉੱਥੇ ਹੋ ਗਿਆ
ਠੀਕ ਹੈ ਜੀ ਅਸਲੀ ਗੱਲ ਹੈ ਕਿ ਲੇਖਾ ਲਿਖੀਏ ਮਨ ਕਹਿ ਭਾਏ ਨਾਨਕ ਭੀਜੈ ਸੱਚੇ ਨਾਹੀਂ।
ਜੇ ਬਣ ਕੇ ਪਾਏ ਲੈ ਕੱਲ ਕੇ ਨਹੀਂ ਪਿੱਜੂਗਾ, ਨਾਮ ਨਾਲ ਪਿੱਜੂ, ਨਾਮ ਤੇ ਬਿਨਾਂ ਨਹੀਂ ਪਿੱਜੂ।
ਬਹੁਤ ਲੋਕ ਸਿਮਰਨ ਕਰਦੇ ਆ, 24 ਘੰਟੇ ਲੱਗੇ ਰਹਿੰਦੇ ਆ ਵਾਹਿਗੁਰੂ ਦਾ ਜਾਪ ਕਰਨ, ਕਿਆ ਇਸ ਤਰ੍ਹਾਂ ਵੀ ਭੇਜਿਆ ਜਾ ਸਕਦਾ ਜੀ?
ਇਹ ਤਾਂ ਉਹ ਦੱਸਣ ਕੇ ਜੇ ਭੇਜਿਆ ਕਿ ਨਹੀਂ ਭੇਜਿਆ ਆਪਾਂ ਨੂੰ ਕੀ ਪਤਾ।
ਅੱਛਾ ਜੀ, ਸਾਨੂੰ ਤਾਂ ਇੰਨਾ ਪਤਾ ਕਿ ਸੱਚੇ ਨਾਏ ਦੀ ਜੇ ਪ੍ਰਾਪਤੀ ਹੋ ਜਾਵੇ ਤਾਂ ਭੇਜ ਜਾਈਦਾ।
ਭੇਜੂਗਾ ਤਾਂ ਪਤਾ ਲੱਗ ਜੂ, ਉਹਦਾ ਰੌਲਾ ਪਾਉਣ ਜਾਂ ਭੇਜੂ ਜਿਹਨਾਂ ਨੇ ਭੇਜਿਆ ਗੁਰਬਾਣੀ ਲਿਖਤੀ, ਉਹ ਭੇਜਿਆ ਦੱਸਣ ਤਾਂ ਸਹੀ ਕਿਵੇਂ ਭੇਜਿਆ, ਲੋਕਾਂ ਦਾ ਪਿਓ ਦੇਣ
ਠੀਕ ਹੈ,
ਭੇਜਿਆ ਹੁੰਦਾ ਟਿਕਦਾ ਰੌਲਾ ਨਾ ਪਾਉਂਦੇ। ਚੜਪੂਜਿਆ ਪੂਰੀ ਪਰੀ ਬੁਲਾਏ, ਜੇ ਭੇਜ ਜਾਂਦਾ ਉਹਨੂੰ ਤਾਂ ਪੂਰੀ ਬਲਾ ਪੈ ਜਾਂਦੀ। ਮੈਂ ਦੱਸਾਂ ਭੇਜਿਆ ਪੂਜਿਆ ਨੀ ਕਿਸੇ ਦਾ, ਝੂਠ ਬੋਲੀ ਜਾਣ ਜਿੰਨਾ ਮਰਜ਼ੀ, ਝੂਠ ਦੇ ਸਿਰ ਤੇ ਰੋਟੀ ਆ ਉਹਨਾਂ ਦੀ, ਹੋਰ ਕਾਹਦੇ ਸਿਰ ਤੇ ਵਿਚਾਰਿਆਂ। ਰੋਟੀ ਵੀ ਝੂਠ ਹੈ, ਮਾਇਆ ਵੀ ਝੂਠ ਹੈ, ਉਹਨੂੰ ਕੋਲ ਵੀ ਝੂਠ ਹੈ। ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ, ਝੂਠ ਨੂੰ ਝੂਠ ਮਿਲਦਾ ਦੂਰ ਹੱਥ ਵਧਾਉਂਦਾ। ਹਾਂਜੀ,
ਮਹੱਲਾ ਪਹਿਲਾ, ਨਵ ਛੇ ਖੱਟ ਕਾ ਕਰੇ ਵਿਚਾਰ, ਨਿਸ ਦਿਨ ਉਚਰੈ ਭਾਰ ਅਠਾਰ, ਤਿੰਨ ਭੀ ਅੰਤ ਨ ਪਾਇਆ ਤੋਹੇ, ਨਾਮ ਵਿਹੂਣ ਮੁਕਤੀ ਕਿਉ ਹੋਏ।
ਨੌ ਤਾਂ ਦੁਆਰੇ ਦੇ ਸਰੀਰ ਦੇ, ਛੇ ਸ਼ਾਸਤਰ ਦੇ
ਵਿਚਾਰ ਤਾਂ ਗ੍ਰੰਥਾਂ ਦਾ ਕਰਨਾ, ਨੌ ਕਿਸੇ ਕਹਿੰਦੇ ਵੀ ਨੌ ਇਹਨਾਂ ਦੀਆਂ ਗ੍ਰਾਮਰ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਵਿਆਕਰਣ ਦੀਆਂ।
ਨਵ ਛੇ ਛੇ ਦਰਸ਼ਨ, ਖੜ ਦਰਸ਼ਨ ਵੀ ਨੇ, ਖੜ ਗ੍ਰੰਥ ਨੇ, ਤਾਂ ਕਰੇ ਵਿਚਾਰ ਇਹਨਾਂ ਕਿਤਾਬਾਂ ਨੇ, ਵਿਚਾਰ ਕਰੀ ਜਾਂਦੇ, ਪੜ੍ਹੀ ਜਾਂਦੇ, ਵਿਚਾਰੀ ਜਾਂਦੇ।
ਨਹੀਂ, ਨਵ ਛੇ ਕੀ ਹੋ ਗਿਆ, ਨੌ ਛੇ ਪੰਦਰਾਂ ਤਾਂ ਨਹੀਂ ਹੋ ਗਿਆ?
ਨਵ ਦਵਾਰ ਦਾ ਮਤਲਬ ਹੈ ਬਾਹਰਲੇ ਸਰੀਰ ਨਾਲ ਜੁੜਿਆ ਹੋਇਆ, ਦਸਮ ਦਵਾਰ ਦਾ ਜ਼ਿਕਰ ਨਹੀਂ ਲਿਆਉਂਦਾ ਵਿੱਚ।
ਅੱਛਾ ਜੀ,
ਨਵ ਛੇ ਦਾ ਮਤਲਬ ਹੈ ਮਾਇਆ ਨਾਲ ਜੁੜ ਕੇ ਹੀ ਹੈ, ਦਸਮ ਦਵਾਰ ਤੱਕ ਨਹੀਂ ਜਾਂਦਾ ਹੈ, ਮਾਇਆ ਵਾਲੇ ਸਰੀਰ ਤੱਕ ਸੀਮਤ ਹੈ, ਜਿਹੜੀ ਕਿਸੇ ਪਾਸੇ ਨੇ ਠਾਕੁਰ ਨਹੀਂ ਦੀ।
ਨਵ ਛੇ ਖੱਟ ਕਾ ਕਰੇ ਵਿਚਾਰ,
ਸਾਰੇ ਮਾਇਆ ਦਾ ਕਰਦਾ, ਮਾਇਆ ਦਾ ਕਰਦਾ, ਨਵ ਛੇ ਖੱਟ ਕਾ ਕਰੇ ਵਿਚਾਰ।
ਖੱਟ ਦਾ ਕੀ ਭਾਵ ਹੁੰਦਾ ਜੀ?
ਖੱਟ ਛੇ ਹੁੰਦਾ।
ਅੱਛਾ, ਪਹਿਲਾਂ ਛੇ ਕਿਉਂ ਆਇਆ, ਨਵ ਦੇ ਨਾਲ ਵੀ ਛੇ ਕਿਉਂ ਆਇਆ? ਨਵ ਛੇ ਖੱਟ ਕਾ ਕਰੇ ਵਿਚਾਰ,
ਉਹ ਖੱਟ ਦਾ ਛੜ ਨੇ, ਛੇ ਗਿਆਨ ਇੰਦਰੇ ਨੇ, ਦਿਮਾਗ ਹੈ ਨਾਲ, ਵਿਚਾਰ ਕਿਵੇਂ ਕਰੂਗਾ, ਅੱਖਾਂ ਵੀ ਨੇ, ਕੰਨ ਵੀ ਨੇ, ਨੱਕ ਵੀ ਹੈ, ਚੇਤਨ ਵੀ ਤਾਂ ਚਾਹੀਦਾ ਵਿਚਾਰ ਕਰਨ ਨੂੰ, ਜੜ ਦਾ ਛੇ ਘਰ ਛੇ ਗੁਰ ਛੇ ਉਪਦੇਸ਼ ਇਹ ਲਾਏ ਹੋਏ ਨੇ ਉਹ ਸ਼ਾਸਤਰਾਂ ਦੇ ਵਿਚਾਰ ਚ।
ਠੀਕ ਹੈ, ਖੱਟ ਦਾ ਭਾਵ ਵੀ ਛੇ ਹੈ ਜੀ, ਛੇ ਨਵ ਛੇ ਕੌਣ ਹੈ ਪਹਿਲਾਂ ਇਹ ਦੱਸੋ?
ਵਿਚਾਰ ਕਰਨ ਵਾਲੇ ਵੀ ਛੇ ਨੇ।
ਅੱਛਾ ਜੀ,
ਦਰਸ਼ਨ ਵੀ ਛੇ ਨੇ।
ਠੀਕ ਹੈ,
ਗ੍ਰੰਥ ਨੇ ਛੇ, ਉਹ ਤਾਂ ਗ੍ਰੰਥ ਨੇ ਛੇ, ਗ੍ਰੰਥਾਂ ਦੀ ਵਿਚਾਰ ਕਰਦਾ ਇਸੇ ਲੈਵਲ ਤੇ, ਮਾਇਆ ਦੇ ਲੈਵਲ ਤੇ ਕਰਦਾ, ਕਹਿਣ ਦਾ ਮਤਲਬ ਹੈ ਮਾਇਆ ਤੋਂ ਗਾਹ ਨਹੀਂ ਜਾਂਦਾ।
ਅੱਛਾ ਜੀ, ਨਿਸ ਦਿਨ ਉਚਰੇ ਭਾਰ ਅਠਾਰ,
ਨਿਸ ਦਿਨ ਉਚਰੇ ਭਾਰ ਅਠਾਰ, ਅਠਾਰਾਂ ਭਾਰ ਦੀ ਗੱਲ ਕਰਦਾ, ਨਿਸ ਦਿਨ ਮਾਇਆ ਦੇ ਅਠਾਰਾਂ ਭਾਰ ਆ ਜੀ, ਬਨਸਪਤੀ ਦਾ ਇੱਕ ਪੱਤਾ ਤੋੜ ਲੋ, ਅਠਾਰਾਂ ਭਾਰ ਹੋ ਜਾਂਦੇ ਨੇ, ਗੱਲ ਤਾਂ ਮਾਇਆ ਦੀ ਉਹ ਕੀਤੀ, ਫਿਰ ਹੋਰ ਤਾਂ ਕੋਈ ਕੀਤੀ ਨੀ।
ਠੀਕ ਹੈ ਜੀ, ਤਿੰਨ ਵੀ ਅੰਤ ਨਾ ਪਾਇਆ ਤੋਹੇ, ਨਾਮ ਵਿਹੂਣ ਮੁਕਤੀ ਕਿਉਂ ਹੋਏ।
ਜਿਹੜੇ ਭਾਰ ਅਠਾਰਾਂ ਦੀ ਗੱਲ ਕਰਨ ਵਾਲੇ ਨੇ, ਇਹਨਾਂ ਨੇ ਵੀ ਤੇਰਾ ਅੰਤ ਨੀ ਪਾਇਆ, ਸਾਰਾ ਪਾਰ ਸਿੱਧ ਵੀ ਨਹੀਂ ਕਰ ਸਕੇ, ਕਿਸੇ ਨੇ ਹੌਲੇ ਬਣਾ ਲਏ, ਕਿਸੇ ਨੇ ਬੜੇ ਬਣਾ ਲਏ, ਸਮੁੰਦਰ ਦੇ ਵਿੱਚ ਨੇ ਉਹਨਾਂ ਦੇ ਪੱਤੇ ਕੌਣ ਤੋੜੂਗਾ, ਨਾਲੇ ਕਿਹੜਾ ਹੋਰ ਧਰਤੀ ਹੋਰ ਪਰੇ ਹੋਰ ਸਾਰੇ ਪਲੈਨਟਾਂ ਤੇ ਕੌਣ ਜਾਵੇ, ਉਹਨਾਂ ਨੇ ਅੰਤ ਨੀ ਤੇਰਾ ਪਾਇਆ।
ਠੀਕ ਹੈ ਜੀ, ਨਾਮ ਵਿਹੂਣ ਮੁਕਤੀ ਕਿਉਂ ਹੋਏ,
ਨਾਮ ਤੇ ਸੱਖਣੇ ਦੀ ਮੁਕਤੀ ਕਿਵੇਂ ਹੋ ਸਕੇ, ਨਾਮ ਤੇ ਸੱਖਣੇ ਦੀ ਮੁਕਤੀ ਨਹੀਂ ਹੋ ਸਕਦੀ। ਹਾਂਜੀ,
ਨਾਮ ਬਸਤ ਬ੍ਰਹਮੈ ਅੰਤ ਨਾ ਜਾਣਿਆ, ਗੁਰਮੁਖੀ ਨਾਨਕ ਨਾਮ ਪਛਾਣਿਆ।
ਜਿੰਨਾ ਚਿਰ ਨਾਮ ਕਮਲ ਦੇ ਵਿੱਚ ਬਸਦਾ ਤਾਂ ਬ੍ਰਹਮੇ ਦੇ ਅੰਤ ਨਹੀਂ ਜਾਣੇ, ਉਦੋਂ ਚਿਰ ਨਾਭੀ ਚ ਬਸਦੇ ਨੇ। ਕਹਿੰਦੇ ਥੱਲੇ ਮੁੜ ਗਿਆ, ਖੋਜ ਕਰਨ ਲੱਗ ਗਿਆ, ਕਰੋੜਾਂ ਸਾਲ ਖੋਜ ਕਰਦਾ ਰਿਹਾ, ਬੇਅੰਤ ਬੇਅੰਤ ਕਹਿ ਕੇ ਬਾਹਰ ਨਿਕਲਿਆ, ਆਇਆ ਨੀ ਪਤਾ ਲੱਗਿਆ ਪਿੱਛੇ ਕੀ। ਨਾਮ ਕਮਲ ਬਸਤੇ ਬ੍ਰਹਮੇ ਅੰਤ ਨੂੰ ਜਾਣਿਓ, ਮਾਇਆ ਦੀ ਖੋਜ ਕਿੰਨੇ ਕਰੋੜਾਂ ਸਾਲ ਕੋਈ ਕਰ ਲਵੇ, ਇੱਥੇ ਨੀ ਅੰਤ ਪਾਇਆ ਜਾ ਸਕਦਾ, ਇਹ ਸਿਸਟਮ ਦਾ ਕੋਈ ਅੰਤ ਪਾ ਲਵੇ ਹੋ ਹੀ ਨਹੀਂ ਸਕਦਾ, ਜਿੰਨਾ ਮਰਜ਼ੀ ਸਾਇੰਟਿਸਟ ਜ਼ੋਰ ਲਾ ਲੈਣ, ਉੱਥੇ ਬੁੜਕ ਬੁੜਕ ਆਉਣ ਲੱਗ ਜਾਣਗੇ ਮਰੇ ਹੋਏ ਸਾਰੇ, ਜੇ ਉਹਦਾ ਕੋਈ ਬਿਰਲਾ ਹੀ ਆਇਆ ਕਦੋਂ ਸਾਰੇ ਮਰਜ਼ਿਆ ਕਰ ਲੈਣੇ। ਅੰਤ ਨੂੰ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ, ਨਾਨਕ ਕਹਿੰਦਾ ਗੁਰਮੁਖਾਂ ਨੇ ਨਾਮ ਪਛਾਣ ਲਿਆ, ਹੁਕਮ ਪਛਾਣ ਲਿਆ, ਹੁਕਮ ਦਾ ਚੱਲਦਾ ਸਾਰਾ ਸਿਸਟਮ, ਕੀ ਲੋੜ ਸੀ ਆਪਾਂ ਨੂੰ ਜਾਣਨ ਦੀ, ਹੁਕਮ ਪਛਾਣ ਲਿਆ ਹੁਕਮ ਮੇਰਾ ਚੱਲਦਾ ਸਭ ਕੁਛ। ਹਾਂਜੀ
ਇੱਥੇ ਜਿਹੜਾ ਬ੍ਰਹਮੇ ਦੀ ਗੱਲ ਹੋ ਰਹੀ ਹੈ ਇਹ ਜਿਹੜਾ ਦੇਵਤਾ ਬ੍ਰਹਮਾ ਉਹਦੀ ਗੱਲ ਹੋ ਰਹੀ ਹੈ ਜੀ?
ਤੁਹਾਨੂੰ ਬ੍ਰਹਮਾ ਦਾ ਮਨ ਹੈ।
ਅੱਛਾ ਜੀ।
ਆ ਜਿਹੜੇ ਅਸੀਂ ਖੋਜ ਕਰਦੇ ਹਾਂ ਸਾਰੇ ਬ੍ਰਹਮੇ ਦੇ, ਸਾਇੰਸ ਦੀ ਖੋਜ ਸਾਰੇ ਬ੍ਰਹਮੇ ਦੇ, ਚਾਰ ਪੈਸ ਬ੍ਰਹਮੇ ਖੋਜੀਏ।
ਠੀਕ ਹੈ ਜੀ। ਇਹ ਜਿਹੜੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਸ਼ਲੋਕ ਦੇ ਉਹ ਹੈ ਜੀ, ਨਵ ਨੂੰ ਉਹ ਕਹਿੰਦੇ ਨੌ ਵਿਆਕਰਣ, ਛੇ ਨੂੰ ਲਿਖਦੇ ਛੇ ਸ਼ਾਸਤਰ, ਖੱਟ ਨੂੰ ਲਿਖਦੇ ਛੇ ਵੇਦਾਂਗ, ਤੇ ਭਾਰ 18 ਨੂੰ ਲਿਖਦੇ 18 ਪਰਵਾਂ ਵਾਲਾ ਮਹਾਭਾਰਤ ਗ੍ਰੰਥ। ਵੀ ਇਸ ਤਰ੍ਹਾਂ ਹੀ ਗੱਲਾਂ, 18 ਦਾ ਭਾਵ 18 ਹੀ ਹੈ ਜੀ?
18 ਹੀ ਹੈ, 18 ਭਾਰ ਪੱਤਿਆਂ ਦੇ ਹੋ ਜਾਂਦੇ ਬਨਸਪਤੀ ਦਾ। ਇਹਨਾਂ ਦੇ ਬਾਰੇ ਮਤ ਭੇਦ ਨੇ ਵਿਦਵਾਨਾਂ ਦੇ, ਇਹ ਜਿਹੜੇ ਮਤਭੇਦ ਨੇ ਵਿਦਵਾਨਾਂ ਦੇ ਅੱਖਰਾਂ ਬਾਰੇ, ਉਹ ਆਪਾਂ ਨੂੰ ਲੈਣੇ ਹੀ ਨਹੀਂ ਚਾਹੀਦੇ।
ਕਿਉਂਕਿ ਇੱਕ ਹੋਰ ਸ਼ਬਦ ਵੀ ਹੈ, 10-18 ਮੈਂ ਪਰੰਪਰੋ ਚੀਨੈ ਕਹੇ ਨਾਨਕ ਇਵ ਏਕ ਤਾਰੈ। ਇਹ ਸ਼ਬਦ ਸ਼੍ਰੀ ਰਾਗ ਵਿੱਚ ਆ ਜਾਂਦਾ ਜੀ। ਇੱਥੇ ਉਹ ਲਿਖ ਦਿੰਦੇ ਆ, ਜੇ ਚਾਰ ਵੇਦ, ਛੇ ਸ਼ਾਸਤਰਾਂ ਤੇ 18 ਪੁਰਾਣ, 10-18 ਨੂੰ ਇੱਥੇ ਉਹ 18 ਪੁਰਾਣ ਲਿਖਦੇ ਆ, ਅੱਗੇ ਉਹ ਮਹਾਭਾਰਤ ਲਿਖ ਦਿੰਦੇ।
ਉਹਨਾਂ ਦੀ ਮਰਜ਼ੀ ਹੈ ਜੋ ਲਿਖਦੇ ਆ, ਟਾਈਮ ਵੀ ਹੁਣ ਵਾਧੂ ਲਿਖੀ ਗਏ ਹੋ। ਫਿਰ ਉਹ 18 ਦੇ ਵਿੱਚ ਹੈ ਕੀ? ਹੈ ਤਾਂ ਝੂਠ ਹੈ ਸਾਰਾ।
ਹਾਂਜੀ,
ਅਸਲ ਗੱਲ ਤਾਂ ਉੱਥੇ ਮਾਇਆ ਦੀ ਹੋਈ ਹੈ। ਕਹਿਣ ਕਤੇਬਾ ਅਸਲੂ ਇੱਕ ਧਾਤ, ਧਾਤ ਦੀ ਗੱਲ ਕਰਦੇ ਨੇ ਮਾਇਆ ਦੀ।
ਠੀਕ ਹੈ ਜੀ। ਪਰ ਇਹ ਜਿਹੜਾ 10-18 ਦੀ ਗੱਲ ਉਹ ਕਰਦੇ ਆ, 10 ਨੂੰ ਚਾਰ ਵੇਦ ਤੇ 6 ਸ਼ਾਸਤਰਾਂ ਤੋੜ ਲੈਂਦੇ ਆ, 18 ਮੈਂ ਕਹਿੰਦੇ ਆ, ਉਹ 18 ਔਰ ਮੈਂ ਇਕੱਠਾ ਜੋੜ ਕੇ 18 ਪੁਰਾਣਾ ਵਿੱਚ, ਇੱਥੇ 18 ਪੁਰਾਣ ਕਹਿੰਦੇ ਆ।
ਗ੍ਰੰਥ ਨੇ ਬਚਾਉਣਾ ਚਾਹੁੰਦੇ ਹੋਣਗੇ ਬਾਬਣਾਂ ਨੂੰ,
18 ਪਰਵਾਂ ਵਾਲਾ, ਤਾਂ ਕਿਤੇ 18 ਨੂੰ 18 ਪਰਵਾਂ ਵਾਲਾ ਮਹਾਭਾਰਤ ਕਹਿੰਦੇ ਆ, ਕਿਤੇ 18 ਨੂੰ ਸ਼ਾਸਤਰ ਕਹਿ ਦਿੰਦੇ ਆ ਜੀ। ਇਹ ਗੱਲ ਹੈ,
ਸ਼ਾਸਤਰ ਸਗਲ ਜੇ ਸੱਚ ਹੈ, ਬਾਕੀ ਸਭ ਝੂਠ ਹੈ।
ਠੀਕ ਹੈ ਜੀ। ਕਿਤੇ 18 ਪੁਰਾਣ ਕਹਿ ਦਿੰਦੇ ਆ 18 ਨੂੰ, ਤੇ ਕਿਤੇ ਕਹਿ ਦਿੰਦੇ ਆ 18 ਮਹਾਭਾਰਤ ਵਾਲਾ ਗ੍ਰੰਥ। ਠੀਕ ਹੈ ਜੀ, ਅੱਗੇ ਚੱਲੀਏ ਜੀ ਆਪਾਂ।
ਜਿੱਥੇ ਝੂਠ ਫਿੱਟਾ ਹੁੰਦਾ ਉੱਥੇ ਬੋਲ ਦਿੰਦੇ ਨੇ ਜਿਹਾ ਜਿਹਾ।
ਹਾਂਜੀ। ਨਾਭ ਬਸਤ ਬ੍ਰਹਮੈ ਅੰਤ ਨਾ ਜਾਣਿਆ, ਇਹਦਾ ਕੀ ਭਾਵ ਬਣਦਾ ਜੀ? ਨਾਭ ਕੀ ਹੈ ਜੀ?
ਨਾਭੀ ਦੇ ਵਿੱਚ ਜਾਂ ਸੀ ਇਹ, ਜਾਂ ਗਰਭ ਚ ਸੀ, ਨਾਭੀ ਚ ਸੀ ਇਹ ਥੱਲੇ।
ਅੱਛਾ।
ਉੱਥੋਂ ਰਸ ਖਿੱਚਦਾ ਸੀ, ਹੁਣ ਇਹਦਾ ਘੰਟ ਵਿੱਚ ਨਿਵਾਸ ਹੈ, ਉੱਥੋਂ ਖਿੱਚਦਾ ਰਸ, ਫਿਰਦੇ ਚ ਵੀ ਨਿਵਾਸ ਇਹਦਾ ਕਦੇ ਵੀ ਹੋਇਆ।
ਅੱਛਾ, ਨਾਭ ਦਾ ਮਤਲਬ ਇਹ ਕਹਿੰਦੇ ਆ ਵੀ ਜਿਹੜੀ ਕਮਲ ਦੀ ਉਹ ਨਾਲੀ ਹੈ ਨਾ,
ਨਾਭੀ ਤੇ ਵਿੱਚੋਂ ਹੀ ਰਸ ਆਊਗਾ ਮਾਂ ਦੇ ਪੇਟ ਚੋਂ, ਤਾਂ ਹੀ ਸਪਲਾਈ ਗਾਂ ਚੱਲੂਗੀ।
ਠੀਕ ਹੈ। ਪਰ ਇਹ ਕਮਲ ਦੀ ਨਾਭੀ ਕਹਿੰਦੇ ਆ ਜੀ, ਇਹ ਜਿਹੜਾ ਬਾਹਰ ਕਮਲ ਦਾ ਫੁੱਲ
ਪਾਈਪ ਥੱਲੇ ਜੜਾਂ ਦੇ, ਜੜਾਂ ਦੇ ਵਿੱਚੋਂ ਰਸ ਆਉਂਦਾ ਕਮਲ ਨੂੰ ਜਾਂਦਾ, ਉਹਦੇ ਨਾਲ ਕੰਪੈਰੀਜ਼ਨ ਕਰਦੇ ਨੇ ਗਰਭ ਦਾ।
ਅੱਛਾ ਜੀ।
ਉਹਦਾ ਕੰਪੈਰੀਜ਼ਨ ਕੀਤਾ ਹੋਇਆ।
ਅੱਛਾ, ਪਰ ਜਿਹੜਾ ਬਾਹਰ ਕਮਲ ਦਾ ਫੁੱਲ ਹੈ, ਇਹਦੇ ਨਾਲ ਕੁਛ ਲੈਣਾ ਦੇਣਾ ਨੀ ਗੁਰਮਤ ਦਾ? ਹੈ ਜੀ,
ਕੰਪੈਰੀਜ਼ਨ ਕੀਤਾ ਹੋਇਆ ਹਿਰਦੇ ਦਾ ਉਹਦੇ ਨਾਲ,
ਵੀ ਜਦੋਂ ਤੱਕ ਤ੍ਰਿਕੁਟੀ ਚ ਜੁੜਿਆ ਹੋਇਆ ਜਦ ਤੱਕ ਨੀ ਅੰਤ ਪਾਇਆ ਇਹਨੇ। ਹੈ ਜੀ, ਇਹੀ ਹੈ ਨਾਭ ਬਸਤ ਬ੍ਰਹਮੇ ਅੰਤ ਨਾ ਜਾਣੇ ਦਾ ਭਾਵ।
ਜਿੰਨਾ ਚਿਰ ਗਰਭ ਚ ਬਸਦਾ ਰਿਹਾ ਨਾਭੀ ਦੇ ਵਿੱਚ, ਬ੍ਰਹਮੇ ਨੇ ਕੁਛ ਵੀ ਨੀ ਜਾਣਿਆ। ਅੰਤ ਕੋ ਪਾਵਣ ਜੋਗ ਹੈ, ਆਏ ਸੋ ਅੰਤ ਗਵਾਏ। ਇਹ ਮਾਇਆ ਦੀ ਖੋਜ ਪੈ ਗਿਆ ਬ੍ਰਹਮੇ, ਜਿਵੇਂ ਸੰਸਾਰ ਪਿਆ ਹੋਇਆ ਮਾਇਆ ਦੀ ਖੋਜ ਚ, ਕਰੋੜਾਂ ਸਾਲ ਖੋਜ ਕਰਦਾ ਰਿਹਾ ਮਾਇਆ ਦੀ, ਕੱਖ ਵੀ ਨੀ ਲੱਭਿਆ, ਚੇਤਨ ਤੱਕ ਨੀ ਪਹੁੰਚ ਸਕਿਆ। ਮਾਇਆ ਦੀ ਖੋਜ ਚੋਂ ਚੇਤਨ ਤੱਕ ਨੀ ਪਹੁੰਚਿਆ ਜਾ ਸਕਦਾ। ਇਹ ਲਾਲਣ ਕਰੋੜਾਂ ਸਾਲ, ਇਹ ਵੀ ਸਾਇੰਸਦਾਨ ਪਹਿਲਾਂ ਵੀ ਇਹ ਹੋ ਚੁੱਕਿਆ। ਇਹ ਕਹਿੰਦੇ ਨੇ ਅਸੀਂ ਚੇਤਨ ਤੱਕ ਪਹੁੰਚ ਜਾਵਾਂਗੇ, ਇਹ ਮੂਰਖਾਂ ਦੇ ਮੂਰਖ ਨੇ, ਚੇਤਨ ਨੀ ਇਹਨਾਂ ਦੇ ਕਿਸੇ ਕਾਬੂ ਦੇ ਵਿੱਚ ਆ ਸਕਦਾ।
ਗੁਰਮੁਖੀ ਨਾਨਕ ਨਾਮ ਪਛਾਣਿਆ, ਵੀ ਗੁਰਮੁਖ ਹੋ ਕੇ ਹੀ ਨਾਮ ਪਛਾਣਿਆ ਜਾ ਸਕਦਾ ਹੈ ਜੀ।
ਗੁਰਮੁਖ ਨੇ ਹੁਕਮ ਪਛਾਣ ਲਿਆ, ਉਹ ਤਹਿਤ ਹੁਕਮ ਦੇ ਹੋ ਰਿਹਾ ਸਭ ਕੁਛ। ਤੁਸੀਂ ਨਾਭੀ ਦੇ ਵਿੱਚ ਦੇਖਦੇ ਹੋ ਵੀ ਉੱਥੋਂ ਹੀ ਸਭ ਕੁਛ ਹੋ ਰਿਹਾ, ਹੋ ਰਿਹਾ ਹੁਕਮ ਦਾ ਸਭ ਕੁਛ।
ਠੀਕ ਹੈ ਜੀ। ਬ੍ਰਹਮਾ ਮਨ ਨੂੰ ਕਿਹਾ ਹੈ ਜੀ?
ਹਾਂ।
ਠੀਕ ਹੈ ਜੀ। ਤਾਂ ਹੀ ਕਿਹਾ ਨਾ, ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ, ਵੀ ਮਨ ਨੇ ਵੇਦ ਪੜਿਆ ਹੈ, ਵਿਚਾਰਿਆ ਨਹੀਂ ਹੈ ਜੀ,
ਵਿਚਾਰਿਆ।
ਠੀਕ ਹੈ ਜੀ। ਪੌੜੀ ਆਪੇ ਆਪ ਨਿਰੰਜਨਾ, ਜਿਨੀ ਆਪ ਉਪਾਇਆ, ਆਪੇ ਖੇਲ ਰਚਾਇਓਨ ਸਭ ਜਗਤ ਸਬਾਇਆ।
ਆਪੇ ਆਪ ਨਿਰੰਜਣਾ, ਤੂੰ ਨਿਰੰਜਣ ਆਪੇ, ਜਿਹੜਾ ਜਿਹੜਾ ਹੰਸ ਹੈ ਆਪੇ ਨਿਰੰਜਣ, ਆਪਣਾ ਨੂਰ ਪੈਦਾ ਕੀਤਾ।
ਅੱਛਾ,
ਆਪਣਾ ਨੂਰ ਪੈਦਾ ਕੀਤਾ ਨਾ ਮਾਇਆ ਚ ਰੱਖਣ ਵਾਸਤੇ, ਪੱਲੋ ਨੂਰ ਉਪਾਇਆ।
ਨੂਰ ਚਿੱਤ ਨੂੰ ਕਹਿੰਦੇ ਆ ਜੀ?
ਨਾ ਨਾ ਚੇਤਨ ਨੂਰ ਨੂਰ ਤਾਂ ਮਨ ਹੈ।
ਅੱਛਾ ਜੀ,
ਪੈਦਾ ਜੋ ਹੋਇਆ ਮਨ ਪੈਦਾ ਹੋਇਆ, ਇਹ ਥੋੜੀ ਪੈਦਾ ਹੋਇਆ, ਪ੍ਰਾਤਮਾ ਜੋ ਨੂਰ ਪੈਦਾ ਹੋਇਆ।
ਅੱਛਾ, ਨੂਰ ਮਨ ਨੂੰ ਕਿਹਾ ਹੈ ਜੀ,
ਨੂਰ ਹੈ ਰਾਧਾ, ਨੂਰ ਹੈ
ਜਿਹੜਾ ਚੇਤ ਹੈ ਉਹ ਨਿਰੰਜਨ ਹੈ ਜੀ,
ਉਹ ਨਿਰੰਜਨ।
ਠੀਕ ਹੈ, ਆਪੇ ਆਪ ਨਿਰੰਜਨ ਆ, ਜਿਨੀ ਆਪ ਉਪਾਇਆ, ਜਿਹੜਾ ਮਨ ਹੈ ਚਿੱਤ ਚੋਂ ਪੈਦਾ ਹੋਇਆ।
ਹਾਂ, ਆਪਾਂ ਹੀ ਪੈਦਾ ਕੀਤਾ।
ਠੀਕ ਹੈ ਜੀ,
ਤਾਂ ਹੀ ਤਾਂ ਚੇਤ ਉੱਚੀ ਤੈ ਮਿਲੀ, ਜਿੱਥੋਂ ਪੈਦਾ ਹੋਈ ਹੈ ਚੀਜ਼ ਉੱਥੇ ਹੀ ਮਿਲਣੀ ਹੈ, ਮਨ ਜਿੱਥੋਂ ਪੈਦਾ ਹੋਇਆ ਉੱਥੇ ਹੀ ਮਿਲੂਗਾ।
ਆਪੇ ਖੇਲ ਰਚਾਏ ਉਹਨ ਸਭ ਜਗਤ ਸਬਾਇਆ,
ਸਾਰੇ ਜਗਤ ਦਾ ਖੇਲ ਆਪੇ ਰਚਾਇਆ।
ਤ੍ਰੈ ਗੁਣ ਆਪ ਸਿਰਜੀਅਨ, ਮਾਇਆ ਮੋਹ ਵਧਾਇਆ, ਗੁਰ ਪ੍ਰਸਾਦੀ ਉਭਰੇ ਜਿਨ ਭਾਣਾ ਪਾਇਆ।
ਤਿੰਨੇ ਗੁਣ ਆਪੇ ਸਿਰਜਣ, ਤ੍ਰੈ ਗੁਣ ਆਪ ਸਿਰਜਣ, ਮਾਇਆ ਮੋਹ ਵਧਾਇਆ, ਮਾਇਆ ਦਾ ਮੋਹ ਵਧਾ ਲਿਆ ਆਪਣੇ ਅੰਦਰ।
ਆਪ ਸਿਰਜਣ ਚਿੱਤ ਨੇ ਸਿਰਜੇ ਇਹ
ਤਿੰਨੇ ਗੁਣ।
ਹਾਂਜੀ
ਹਾਂ, ਇਹਨੇ ਸਿਰਜਣ, ਇਹਦੇ ਅੰਦਰ ਲੋਭ ਪੈਦਾ ਹੋਇਆ, ਇਹਦੇ ਅੰਦਰ ਮੋਹ ਪੈਦਾ ਹੋਇਆ, ਇੱਛਾ ਪੈਦਾ ਹੋਈ ਆਪਣੀ ਔਲਾਦ ਹੋਵੇ, ਇਹਦੀ ਇੱਛਾ ਹੋਈ ਆਪਣੀ ਔਲਾਦ ਨੂੰ ਪਾਉਣਾ, ਇਹਦੇ ਅੰਦਰ ਹੀ ਇੱਛਾ ਪੈਦਾ ਹੋਈ ਹੈ।
ਨਹੀਂ, ਇਹ ਮਨ ਚ ਹੋਈ ਹੈ ਕਿ ਚਿੱਤ ਚ ਹੋਈ ਹੈ?
ਚਿੱਤੋਂ।
ਅੱਛਾ, ਸਿਰਜਣ ਲਿਖਿਆ, ਤ੍ਰੈ ਗੁਣ ਆਪ ਸਿਰਜਣ, ਇਹ ਸਿਰਜਣਹਾਰ ਵੀ ਹੈ?
ਸਿਰਜਣਹਾਰ ਹੋਈ ਹੈ, ਰਚਣਹਾਰ ਹੈ ਮਨ ਤਾਂ, ਸਿਰਜਣਹਾਰ ਕਿੱਥੇ ਹੈ ਮਨ?
ਅੱਛਾ ਜੀ,
ਮਨ ਸਿਰਜਣਹਾਰ ਨਹੀਂ ਹੈ, ਮਨ ਰਚਣਹਾਰ ਹੈ।
ਠੀਕ ਹੈ, ਤੇ ਮਾਇਆ ਮੋਹ ਵਧਾਇਆ ਕੌਣ ਹੈ ਜੀ ਫਿਰ? ਇਹ ਮਨ, ਇਹ ਹੁਣ ਇੱਥੇ ਮਨ ਦੀ ਗੱਲ ਆ ਰਹੀ ਹੈ,
ਆਪਣੇ ਮਨ ਦੇ ਵਿੱਚ ਇਹ ਮੋਹ ਵਧਾ ਲਿਆ। ਉਹ ਮਨ ਤੇ ਦੋ ਨੇ, ਆਪਣੇ ਮਨ ਮੋਹ ਵਧਾਇਆ।
ਅੱਛਾ ਜੀ, ਜੀਵ ਦੀ ਗੱਲ ਹੋ ਰਹੀ ਹੈ ਜੀ, ਜੀਵ ਨੇ ਮੋਹ ਵਧਾ ਲਿਆ ਆਪਣੇ ਅੰਦਰ।
ਹਾਂ
ਠੀਕ ਹੈ, ਤਾਂ ਤ੍ਰੈ ਗੁਣ ਕੀ ਕੀ ਹੈ?
ਤ੍ਰੈ ਗੁਣ ਮਾਇਆ ਦੇ ਰਜੋ ਤਮੋ ਸਤੋ।
ਅੱਛਾ ਜੀ, ਗੁਰ ਪ੍ਰਸਾਦੀ ਉਭਰੇ ਜਿਨ ਭਾਣਾ ਪਾਇਆ।
ਗੁਰਪ੍ਰਸਾਦੀ ਉਪਰੇ ਉਹ ਜਿਹੜੇ ਡੁੱਬੇ ਤੇ ਉੱਪਰ ਨੂੰ ਆ ਗਏ, ਗੁਰਪ੍ਰਸਾਦੀ ਗਿਆਨ ਦੇ ਪ੍ਰਸਾਦ ਨਾਲ, ਜਿਹਨੇ ਭਾਣਾ ਪਾਇਆ, ਜਿਹਨੂੰ ਭਾਣਾ ਚੰਗਾ ਲੱਗਿਆ, ਗੁਰਕਾ ਭਾਣਾ।
ਠੀਕ ਹੈ ਜੀ, ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ।
ਨਾਨਕ ਕਹਿੰਦਾ ਸੱਚੇ ਵਰਤਦਾ ਸਾਰੇ ਝੂੜਤਾ ਨਾਲ ਸੰਬੰਧ ਹੈ, ਸਭ ਸੱਚ ਸਮਾਇਆ, ਸਭ ਕੁਝ ਸੱਚ ਵਿੱਚ ਸਮਾ ਰਿਹਾ, ਜੋ ਕੁਝ ਅੱਜ ਤੱਕ ਸਮਾਇਆ ਸੱਚ ਸਮਾਇਆ।
ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।